Last week we looked at Samson. He's an Old Testament character. And we said that he was a strong man with a massive weakness. And we said that we need to be careful, no matter how strong we think we are spiritually. Satan may exploit our weaknesses to bring us down like Samson. This morning I want to look at another Old Testament character. But this week the character we're looking at is completely the opposite of Samson. This character is not a strong character. This person is one of the most insignificant people you can find in the Old Testament. This person is a nobody. Yet, nevertheless, God used her to influence a mighty man. And God willing, this will encourage us. Because we feel insignificant at times, don't we? We feel like nobodies. But this person shows us that God can use nobodies. And my prayer is that it will encourage us to evangelize. And tell others of the gospel as weak as we are. You know, we may feel inadequate, we may feel that we can't articulate the gospel properly. But believe me, God can use our weak and feeble words to do great things. When I was about 18, 19, 20 years old. I wasn't a Christian. And I had a friend. He was a very close friend. The families were kind of related distantly. And we used to hang around together. We used to go to the pub together. We used to drink together. And we used to play snooker together. And do a lot of things together. But at the age of 21, something happened in my life that completely transformed things for me. I became a Christian. And my life completely changed. So our lives went in different directions. I stopped drinking, I stopped going to pubs. My life revolved around church activities. I got married. And he rebelled. And he married a divorcee. And he lost links with his family. And then there was a young lad who came to live with us. And we knew the family, we knew him through church. He got into bad company. He ended up in prison. And then after he came out of prison, he had no one. So he came and lived with us for about a year, maybe a year and a half. And he became like a son to us. And he ended up marrying my friend's niece. And both of them are in the Lord. He came to the Lord as well. We came here to Birmingham. Then years later, his niece contacted us and said, please visit my uncle. She said to me specifically. He was in his 30s now. And she said, please Go and visit him. He will listen to you. You were very close friends at one
time.
And she said, please go and share the gospel with
him.
I said, of course, I'll go.
But
I delayed.
And
I delayed.
It
was always in the back of my mind. The next thing I know is we had a message to say that he had died.
दूसरी बार की पता चलेया कि मैसेज आया कि वो पूरा हो गया.
Of a rare disease.
कोई बीमारी सी की खास बीमारी.
I was so shocked.
एना मैं चौक
I didn't realize he was so ill.
मैंने पता नहीं लगा कि एना बीमार हैगा वो.
And you know you just think yes of course I'll go he'll be okay. Okay he's not well but you know he'll recover.
ठीक नहीं लगा हमें पता कोई ठीक नहीं लगा मैं जाऊंगा चलो मैं चले जाऊंगा कोई नहीं.
But I remember going to his funeral.
But जब मैं फ्यूनरल तक गया.
And I was filled with regret and remorse.
बहुत मैंने अफसोस सगा, बहुत मैंने तरस सगा, गुस्सा भी सगा थोड़े में अपने.
And because I delayed in going to him and sharing the gospel.
क्योंकि मैं देर की थी उसको जान दे वजह देर की थी जाके उन्हें वचन दे.
And I partly felt responsible that he had died as an unbeliever.
मैं जुम्मेवारी रेस गाल दी. ਕਿਉਂਕਿ ਅਣਵਿਸ਼ਵਾਸੀ ਦੀ ਦਸ਼ਾ ਦੇ ਵਿੱਚ ਹੋ ਕੇ ਮਰਿਆ ਮੈਂ ਖੁਦ ਜ਼ਿੰਮੇਵਾਰੀ
ਸਮਝੀ. And something that I have regretted and I will regret for the rest of my life.
ਅੱਜ ਤੱਕ ਔਰ ਸਾਰੀ ਉਮਰ ਜਨਜ ਮੇਰੀ ਜ਼ਿੰਦਗੀ ਹੈਗੀ ਭਾਈ ਕਹਿੰਦੇ ਇਸ ਗੱਲ ਨੂੰ.
How many incidents are there like this?
ਇਦਾਂ ਦੇ ਹੋਰ ਕਿੰਨੇ ਵਾਕਿਆ ਹੈਗੇ ਆ?
How many people do we know? How many friends do we have?
ਕਿੰਨੇ ਲੋਕਾਂ ਨੂੰ ਸੀ ਜਾਣਨੇ ਕਿੰਨੇ ਤੁਹਾਡੇ ਦੋਸਤ ਜਾਣ ਪਛਾਣਦੇ ਹੈਗੇ?
How many relatives and we say yes I will share the gospel with them.
ਕਿੰਨੇ ਰਿਸ਼ਤੇਦਾਰ ਹੈਗੇ ਜਿਹੜੇ ਕਹਦੇ ਹਾਂ ਅਸੀਂ ਜਾ ਕੇ ਦੱਸਾਂਗੇ ਉਹਨਾਂ ਨੂੰ ਕਦੇ?
And we delay and we delay.
ਦੇਰ ਕਰਦੇ ਨੇ ਹੋਰ ਦੇਰ ਕਰਦੇ ਆ.
And then they die without Christ.
ਮਸੀਹ ਤੋਂ ਬਗੈਰ ਮਰ ਜਾਂਦੇ ਹੋ.
If we as a church
ਅਸੀਂ ਜੇ ਮੰਡਲੀ ਹੋ ਕੇ
were to share the gospel with everybody,
kisi na usse vachan dasiye je.
Or let me put it like this,
is na socho,
if there's only one person in the church who evangelized,
ye manli sirf ek banda hega jehda ke jaake munadi karda,
you know, say yeah he's the pastor, he'll do everything,
eda paswana eda kam hega e karuga.
And let's say one person was converted every year,
har saal.
How long would it take for us to move from a congregation of 100 people to 200? It would take 100 years.
ਕਿੰਨੇ ਚਿਰ ਲੱਗੂ ਸਾਨੂੰ 100 ਤੋਂ ਲੈ ਕੇ 200 ਦੀ ਸੰਖਿਆ ਤੱਕ ਜਾਣ ਨੂੰ 100 ਸਾਲ ਲੱਗੇ ਨੇ 100 ਸਾਲ.
But if everybody evangelized.
ਪਰ ਜੇ ਸਾਰੇ ਦੇ ਸਾਰੇ ਅਸੀਂ ਜੇ ਜਾ ਕੇ ਪ੍ਰਭੂ ਦਾ ਵਚਨ ਦਸੀਏ ਮਨਾਦੀ ਕਰੀਏ.
How long would it take to get from 100 to 200 if one person was converted every year?
ਹਰ ਸਾਲ ਇੱਕ ਬੰਦਾ ਤੋਬਾ ਕਰੇ ਤਾਂ ਜਿੰਨਾ ਪਾ ਇੱਥੇ ਪ੍ਰਾਪਨ ਬੈਠੇ ਹੈਗੇ ਆ ਕਿੰਨਾ ਚਿਰ ਲੱਗੂਗਾ 100 ਤੋਂ 200 ਗਿਣਤੀ ਕਰਨ ਨੂੰ?
It would just take 1 year.
ਦੇ ਛੋਏ ਨਾ 1 ਸਾਲ ਦੇ
1 year.
100 ਸਾਲ ਨਹੀਂ 1 ਸਾਲ ਦੇ ਛੋਏ ਨਾ ਸਾਰਾ ਕੁਝ.
It is important that we share the gospel with.
ਅੱਜ ਜ਼ਰੂਰੀ ਹੈਗਾ ਕਿ ਅਸੀਂ ਪ੍ਰਭੂ ਦਾ ਵਚਨ ਕਿਸੇ ਨਾ ਕਿਸੇ ਨੂੰ ਦਸੀਏ.
And this is what I want to encourage you to do.
ਇਹੀ ਤੁਹਾਨੂੰ ਹੌਸਲਾ ਦੇਣਾ ਹੈਗਾ.
To share Christ with others.
ਪ੍ਰਭੂ ਦਾ ਵਚਨ ਪ੍ਰਭੂ ਨੂੰ ਦੂਸਰੇ ਲੋਕਾਂ ਦੇ ਨਾਲ ਵੰਡਣਾ.
Why do we hesitate?
ਅਜੇ ਕਿਉਂ ਅਸੀਂ ਝਿਜਕਦੇ ਆ?
Listen to what people say. What are the excuses?
ਸੁਣੋ ਲੋਕੀ ਕਿਹੜੇ ਬਹਾਨੇ ਬਣਾਉਂਦੇ ਹੈਗੇ ਇਸ ਗੱਲ ਦੇ ਬਾਰੇ
ਸੁਣੋ. I have fears. I'm afraid.
ਮੈਨੂੰ ਡਰ ਲੱਗਦਾ, ਮੇਰੇ ਅੰਦਰ ਡਰ ਹੈਗਾ.
If I share the gospel, I think I'll do more harm than good.
ਜੇ ਮੈਂ ਦੱਸੂਗਾ ਨਾ ਕਿਸੇ ਨੂੰ ਪ੍ਰਭੂ ਬਾਰੇ, ਹੋ ਸਕਦਾ ਹੈ ਜ਼ਿਆਦਾ ਮੈਂ ਨੁਕਸਾਨ ਕਰੂੰਗਾ ਫਾਇਦੇ ਦੇ ਬਜਾਏ.
I don't know what to say.
ਮੈਨੂੰ ਪਤਾ ਨਹੀਂ ਮੈਂ ਕੀ ਕਹਾਂ ਉਹਨਾਂ ਨੂੰ.
Or I find it hard to answer tricky questions.
ਮੁਸ਼ਕਿਲ ਸਵਾਲ ਦਾ ਜਵਾਬ ਦੇਣਾ ਮੈਨੂੰ ਔਖਾ ਲੱਗਦਾ.
Or you know what? I don't want to invade somebody's privacy.
ਮੈਂ ਕਿਸੇ ਦੇ ਕੋਲ ਜਾ ਕੇ ਮੈਂ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਹੈਗਾ.
Or I'm afraid I'll fail.
ਮੈਂ ਡਰਦਾ ਕਿ ਮੈਂ ਹਾਰ ਜਾਊਂਗਾ.
Or my life isn't quite right yet. When I'm better, when I'm perfect, then I'll share the gospel.
ਮੇਰੀ ਜ਼ਿੰਦਗੀ ਠੀਕ ਨਹੀਂ ਹੈ, ਜਦੋਂ ਮੇਰੀ ਜ਼ਿੰਦਗੀ ਠੀਕ ਚੱਲੂਗੀ ਨਾ ਫਿਰ ਮੈਂ ਜਾ ਕੇ ਕਿਸੇ ਨੂੰ ਦੱਸੂਗਾ ਉਹਨਾਂ ਚਿਰ ਨਹੀਂ.
But the most common fear.
ਪਰ ਸਭ ਤੋਂ ਵੱਡਾ ਡਰ ਪਤਾ ਕੀ ਹੈਗਾ ਇਨਸਾਨ
ਦੇ ਵਿੱਚ? Simply this.
ਇਹ ਗੱਲ ਹੈਗਾ.
I'm scared.
ਮੈਂ ਡਰ ਲੱਗਦਾ.
I'm scared of being rejected.
ਅਸੀਂ ਡਰਦੇ ਆ ਕਿ ਕੋਈ ਸੁਣ ਕੇ ਇਨਕਾਰ ਨਾ ਕਰ ਦੇ
ਸਾਨੂੰ. I'm scared of how other people will react.
ਡਰ ਲੱਗਦਾ ਕਿ ਲੋਕੀ ਸੁਣ ਕੇ ਕੀ ਕਰੂਗੇ ਜਾਂ ਕੀ ਕਹੂਗੇ.
Now whatever your fears,
ਜੋ ਵੀ ਤੁਹਾਡੇ ਡਰ ਹੈ,
They all make us feel inadequate and insignificant. Most of us feel like nobodies. We're not special. I don't have the gift of evangelism. Whatever I say cannot possibly influence anybody. I can't win anyone to the Lord because I am a nobody. Now I want to draw your attention to this passage, and I want to encourage you by looking at this nobody, seeing how a nobody was able to influence a mighty man. So we're
going to
look at three things. Firstly, we'll consider Naaman's problem. Then we'll look at the servant girl. And then we'll look at Naaman's healing. So first of all,
very good.
Naaman's problem.
Naaman di mushkil.
Now chapter 5 verse 1 introduces us to a man called Naaman.
Panjvi chapter de vich sadi mulga thunde ke insaan da jidna Naaman hega.
And it says here, now Naaman.
Or Naaman.
Now this account is set in the Old Testament.
Purane naam da vakya hega.
Okay, let's give it some context.
Dekhiye ki likha hega.
Again we go back to Genesis.
Utpati jao.
This is when Christ came.
Prabhu aaye.
This is the history of the Old Testament.
Purane naam da itihas.
We know God chose Abraham.
Abraham ne chune Prabhu.
Out of Abraham came the nation of Israel.
Israel kaum aaye.
They were in Egypt.
Misr se ke.
As slaves, Moses led them out of Egypt.
Musa le aaye Israel Misr chao.
He led them to the promised land.
Wade wale mulk cha gaye.
Joshua led them into the promised land.
Joshua le aaye wade wale mulk.
Then you have the period of judges. That's when Samson comes in. We looked at that last week.
Phir nyay nyay je hai ki unhone ek bari aayi.
Then after the period of the judges, you have a period of the king.
Uske baad phir raja aaye.
Now this is when Naaman and Elisha and the servant girl come in.
Ethe Naaman, Elisha aur Nukrani.
This is about 850 years before Jesus came.
Prabhu Yeshu se de aam to 850 saal pehla di gal
hai. The history of Israel. Israel, they sinned against God. They went into exile.
Israel paap kita bar bar isiri chal gaye.
And then you have the last of the prophets.
Phir akhile nabi aaye.
And then you have a period of 400 years between the Old and the New Testament, and then Christ comes.
Phir Prabhu aaye.
So this is where they fit in.
So ethe aunde hege is gal de vich.
About 850 years before, in the period of the kings, before Jesus comes.
850 saal rajyan da jawana siga Prabhu Yeshu se aavan to pehla.
Now who was Naaman?
Naaman kaun siga?
Verse 1 tells us.
Pehli ayat padho.
Now Naaman, commander of the army of the king of Syria, was a great and honorable man in the eyes of his master.
Aur shah aram ke lashkar ka sardar Naaman apne aka ke nazdeek muazzaz o mukarram shakhs tha kyunki.
So he was a commander of the army of the king of Syria.
Syria di fauj da oh surma siga.
Syria was a nation at the time. They were enemies of Israel.
Syria Israel de dushman siga us vele.
And he was no ordinary commander.
Eh koi ami ko chota mota sardar nahi
siga. Because he was great and he was honorable.
Moses o mukarram.
In the eyes of his master.
Apne malik di akhan vich eh bahut bahadur yodha siga boda.
Commander had been extremely successful.
Eh bahut behad kamyab insaan siga Naaman.
And so the king was pleased with him.
Naaman bada khush siga us to.
And the king respected him.
Raja Naaman di izzat aur aadar karda
siga. Because every time he led the army to war, he was successful.
Jadon kade Naaman janda siga fauj leke ladai de vich hamesha jit ke aunda siga.
Chapter 5 verse 1 tells us that he was a mighty man of valor. He was courageous in battle.
Moses o mukarram bahut izzatdar bahut zabardast surma siga shakhs ga kyunki oh bahut surma siga.
So Naaman was a man who moved in high places.
Naaman uchi ohdiyan vich uchiyan uchiye lokan de vadde vadde lokan vich oh firda siga.
In the Syrian government.
Syria di sarkar de vich.
He was a great man, a man of influence.
ਬਹੁਤ ਅਸਰ ਸੀਗਾ ਉਸ ਇਨਸਾਨ ਦਾ.
ਇਨ ਦੀ ਅਫੇਅਰਸ ਆਫ ਸੀਰੀਆ,
ਸੀਰੀਆ ਦੇ ਕੈਦ ਕਾਨੂੰਨ ਦੇ ਵਿੱਚ ਨਮਾਂ ਦਾ ਬਹੁਤ ਵੱਡਾ ਹੱਥ ਸੀਗਾ.
ਹੀ ਵਾਸ ਵੈਲਥੀ, ਹੀ ਵਾਸ ਰਿਚ, ਵੀ ਸੀ ਦੈਟ ਲੇਟਰ ਔਨ.
ਦੌਲਤਮੰਦ ਸੀਗਾ, ਬਹੁਤ ਅਮੀਰ ਸੀਗਾ.
ਐਂਡ ਹੀ ਵਾਸ ਰਿਸਪੈਕਟਡ ਬਾਈ ਦ ਕਿੰਗ,
ਰਾਜਾ ਉਹਦਾ ਆਦਰ ਕਰਦਾ ਸੀਗਾ.
ਬਟ
ਪਰ
ਲੁੱਕ ਐਟ ਦ ਐਂਡ ਆਫ ਦੈਟ ਵਰਸ,
ਦੇਖੋ ਇਹ ਆਇਤ.
Hold it there.
Dekho, ayat ke khatam ho gaya hai. Ki likha?
It says, it gives Naaman's credentials.
Naaman di, in is ayat ke pehle Naaman di
tareef ho gayi. He was a mighty man of valor, but.
Surma uska, bahadur surma uska, par.
But.
Par.
See that word cropping up again?
Lekin, par, lekin.
He was a great man, but.
Bahadur uska, yodha uska, ameer uska, par, lekin.
He had everything in human terms.
Insaan jo chahe soche sab kuch sikha Naaman de
ko. Success, fame, influence.
Kamyab, shohrat, izzat, avru.
But.
Lekin.
There are so many people who are successful in life.
Zindagi vich bahut sare log hai gaye jehde ke kamyab hai gaye.
They move in high places.
Uchi uchi lokan de chis
fer. They have wealth, influence, fame.
Daulat hai gaye, shohrat hai gaye, asar hai ga, izzat hai gaye.
But.
Lekin, par.
Who's the richest man on this earth at the moment?
ਇਸ ਵੇਲੇ ਧਰਤੀ ਉੱਤੇ ਸਭ ਤੋਂ ਅਮੀਰ ਆਦਮੀ ਕੌਣ ਆ?
Anybody know?
Elon Musk.
No. He's been knocked off his first place.
ਅੱਗੇ ਸੀਗਾ, ਹੁਣ ਵਿਚਾਰਾ
ਗਰੀਬ ਹੋ ਗਿਆ. It's a French man called Bernard Arnold.
Bernard who?
Arnold.
Bernard Arnold.
And he's in the fashion industry.
Fashion ਵਿੱਚ ਉਹਦਾ ਕੰਮ ਹੈਗਾ.
He is worth $233 billion.
ਬਹੁਤ ਪੈਸਾ ਹੈਗਾ ਉਹਦੇ ਕੋਲ.
Elon Musk is second.
Elon Musk ਦੂਸਰੇ ਨੰਬਰ ਤੇ ਆ ਗਿਆ ਹੁਣ.
$195 billion.
ਉਹ ਤਾਂ 2-4 ਰੁਪਏ ਘੱਟ ਹੋ ਗਏ ਤੁਹਾਡੀ.
And then Jeff Bezos of Amazon.
Jeff Bezos, ਤੁਸੀਂ Amazon ਦਾ ਸਮਾਨ ਮੰਗਵਾਉਂਦੇ ਆ ਨਾ?
He's only worth $194 billion.
ਉਹ ਕੁਛ ਨਹੀਂ ਕੋ ਤੇ 190.
These are rich men.
ਇਹ ਬੇਸ਼ੁਮਾਰ ਧਨੀ ਲੋਕ ਆ ਦੁਨੀਆ ਦੇ.
Men of influence.
ਇਹਨਾਂ ਦਾ ਅਸਰ ਹੈਗਾ.
Who's the most famous celebrity in the world today?
ਦੁਨੀਆ ਵਿੱਚ ਸਭ ਤੋਂ
Every time I listen to the news, I hear this person's name. ਜਦੋਂ
ਖਬਰਾਂ ਸੁਣਦਾ ਇਸ ਇਨਸਾਨ ਦੇ ਬਾਰੇ ਮੈਂ ਸੁਣਦਾ ਹੈਗਾ ਜਿਹੜਾ ਕਿ ਬਹੁਤ ਮਸ਼ਹੂਰ ਹੈਗਾ ਦੁਨੀਆ ਵਿੱਚ.
Taylor Swift. I know nothing about her.
ਪਤਾ ਨਹੀਂ ਕੌਣ ਹੈ
ਕੀ ਆ. I have never listened to any of her music.
ਕਦੇ ਉਹਦੇ ਗਾਣੇ ਨਹੀਂ ਸੁਣੇ.
But she's on the news all the time.
ਕਹਿੰਦੇ ਕਿ ਬੜੀ ਮਸ਼ਹੂਰ ਹੈਗੀ ਆ.
She has fame, she has riches, she has everything humanly speaking.
Insani to socha ve ko sab kuch hega.
But in a latest album,
but hon de rahe unne
gaana gaya. No intention of listening to it.
Sunna ta nahi ke gaana si quality odi.
She talks of her butt.
What?
She talks of her butt in life. That is, she has broken with her partner and she goes on about it and has a go at him.
Gaane vich hi rona to unne lata jene ki kahiye thonu oh kehndi hai ke main ji sar ka mere ko hega par phara ਮੇਰੀ ਜ਼ਿੰਦਗੀ ਟੁੱਟੀ ਪਈ ਹੈ, ਮੇਰਾ ਇਹ ਹੋ ਗਿਆ, ਮੇਰਾ ਰੋਣਾ ਧੋਣਾ ਹੀ ਹੈ ਸਾਰਾ ਗਾਣਾ.
ਯੂ ਮੇ ਬੀ ਸਕਸੈਸਫੁਲ ਇਨ ਯੋਰ ਸਫੀਅਰ ਆਫ ਵਰਕ.
ਹੋ ਸਕਦਾ ਆਪਣੇ ਕੰਮ ਦੇ ਵਿੱਚ ਤੁਸੀਂ ਕਾਮਯਾਬ
ਹੋ. ਯੂ ਮੇ ਹੈਵ ਅ ਸਰਟਨ ਮੈਜ਼ਰ ਆਫ ਸਕਸੈਸ.
ਹੋ ਸਕਦਾ ਕਿ ਤੁਹਾਡੇ ਕੋਲ ਕਾਬਲ ਤਰੱਕੀ ਹੋਵੇ, ਤੁਸੀਂ ਬਹੁਤ ਕਾਬਲ ਇਨਸਾਨ ਹੋਵੋ.
ਹਾਊਐਵਰ,
ਮਗਰ,
ਦੇਰ ਇਜ਼ ਅ ਬਟ ਇਨ ਯੋਰ ਲਾਈਫ.
ਤੁਹਾਡੀ ਜ਼ਿੰਦਗੀ ਵਿੱਚ ਇੱਕ ਲੇਕਿਨ ਉਹਦੀ ਮਗਰ.
ਨੋ ਫੇਮ, ਫੋਰਚੂਨ, ਰਿਚੇਸ, ਸਕਸੈਸ, ਆਨਰ, ਵਿਕਟਰੀ, ਨਥਿੰਗ ਕੁਡ ਰਿਮੂਵ ਦਿਸ ਬਟ.
ਇਹ ਚੀਜ਼ ਨੂੰ ਜਿਹੜੀ ਮਗਰ ਲੇਕਿਨ ਨੂੰ ਉਹਦੀ ਇਸ ਇਨਸਾਨ ਦੀ ਅਮੀਰੀ, ਜਾਇਦਾਦ, ਚੀਜ਼ਾਂ, ਇੱਜ਼ਤ, ਆਬਰੂ, ਸ਼ੋਹਰਤ ਸਭ ਕੁਝ ਇਹ ਹਟਾ ਨਹੀਂ ਸਕਦੀ ਉਸਨੂੰ.
ਵਾਟ ਵਾਜ਼ ਰੋਂਗ ਵਿਦ ਨੇਮਨ?
ਨੇਮਨ ਦੀ ਕੀ ਮੁਸ਼ਕਿਲ ਸੀਗੀ?
ਇਟ ਟੈਲਸ ਅਸ,
ਲਿਖਿਆ,
ਗਿਵਸ ਅਸ ਹਿਸ ਕ੍ਰੈਡੈਂਸ਼ੀਅਲਸ ਇਨ ਵਰਸ 1.
ਪਹਿਲੀ ਆਇਤ ਜੋ ਉਹਦਾ ਹਦੂਦਰਵਾ ਪੇਸ਼ ਕੀਤਾ.
ਐਂਡ ਦੈਨ ਐਟ ਦੀ ਐਂਡ ਆਫ ਦ ਵਰਸ,
ਅਖੀਰ ਦੇ ਵਿੱਚ ਆਇਤ ਆ ਕੇ ਕੀ ਲਿਖਿਆ?
ਬਟ ਹੀ ਵਾਜ਼ ਅ ਲੈਪਰ.
ਲੇਕਿਨ ਕੋੜੀ ਸੀਗਾ.
ਹੀ ਵਾਜ਼ ਅ ਲੈਪਰ,
ਕੋੜੀ ਸੀਗਾ.
Naaman, with all his success,
apni sari kamyabi de bawajood,
had this dreaded skin disease,
ਉਹਦੇ ਕੋਲ ਇੱਕ ਭਿਆਨਕ ਬਿਮਾਰੀ ਸੀ,
which caused nerve ends to lose sensation.
ਕੋੜ ਦੇ ਨਾਲ ਉਹਦਾ ਜਿਸਮ ਜਿਹੜਾ ਸੀਗਾ ਉਹ ਖਰਾਬ ਹੋ ਗਿਆ.
This disease spread throughout his body.
ਉਹਦੇ ਜਿਸਮ ਵਿੱਚ ਕੋੜ ਫੈਲ ਗਿਆ.
It caused rash,
ਧੱਬੇ ਪੈ ਗਏ.
cause its muscles to be deformed.
Muscle jere sege ho lata ma tedi mili ho
gaya. His bodily hair, he lost it.
Ode ho sa ode sar de baal vi chal gaye ho.
His skin turned white in places.
Jaga jaga chitte tabbe pae gaye ode jism utte.
Everything Naaman had, fame, fortune, riches, could not remove this leprosy.
Jo kuch vi sega Naaman de ko jinna ode ko jaydad maal sega na koi vi cheez os bimari nu dur nahi kar sakdi si.
Although most of his disease was in behind his clothes and in his body,
eh jehdi bimari si na ode kapdeyan de piche takki hoyi si jism te.
You can tell because of his facial features, his hair would have come off. Naaman went to war. He was successful. He beat his enemies.
Har roz Naaman janda siga jang vich. Har roz jaake apne dushmana utte ghalib honda siga.
He had a wonderful career.
Oda kaam bahut achha siga.
When he came home,
ghar aake,
he took off his armor.
Apna jado shastar vastar la ke rakhta siga.
Took off his clothes.
Apne kapde la ke rakhta siga.
He could see that he had this.
Dekh sakda siga ki mainu ta code hai ga.
But Naaman was a leper.
Lekin kodi tha.
A person who had leprosy in the Old Testament.
Prane naam vich jis insaan nu kod hoenda siga.
Was considered ritually unclean.
Rivaji taur te kehnde ki oh napak haga.
So leprosy in the Old Testament was associated with sin.
Prane naam vich kod
sin makes us unclean before God.
Paap sanu parmeshwar de agge napak banaunda.
All our success in life, all our riches,
sadi sari kamyabi, sada sari dhan daulat,
whatever we may achieve,
jo vi tusi marzi hasil kar lo zindagi vich,
cannot remove the leprosy, the sin in our life.
Us kod nu, us paap nu jehda sade andar hega, ohnu nahi hata sakdi.
Before God, we are unclean like Naaman.
Parmeshwar de agge Naaman de vangar assi napak insaan hege aan.
The prime minister is a leper.
Prime minister ta kodi aa.
The king with all his palaces and riches and wealth and land is a leper.
Raja ve jinne majud ko jaydad hove, makan hove, mehla hon, kodi aa.
The queen with all the respect that she had was a leper.
Rani bhi jinni majud ko izzat aabru sigi oh bhi kodi aa.
Taylor Swift, Elon Musk,
Taylor
they
Swift,
are
Elon Musk,
lepers.
Ameer hai, eh sare kodi aa.
We all have blemishes in our lives.
Sadi saryan di zindagiyan vich koi na koi kitne kitne koi kaj hega.
You're a leper, I'm a leper.
Tusi vi kodi aa, main vi kodi aa, kyon assi paapi aa.
And no amount of good deeds or charitable works,
koi bhi change kaam, koi bhi bhale kaam,
no amount of wealth,
jinni marzi daulat,
no amount of success,
jinni marzi shohrat kamyabi,
can take away the fact that we are sinners.
Nahi hata sakdi is gal nu, nahi rok sakdi, nahi mita sakdi ki assi kodi haan, assi paapi haan.
When people look at us,
jadon loki dekhde sade al nu,
like Naaman,
Naaman vanga,
they might see a fraction of our sin.
Oh sada sade paap da thoda ja hissa dekhde
haan. They would have seen it on his face.
Mooh te.
But when he went home, all his sin was revealed. When people look at us, we have our best faces on, don't we? We behave ourselves. We come to church, we have our evangelical smiles. Hello, how are you? But when we go home, our family see more of our sin.
ਸਾਡੇ ਘਰ ਦੇ ਸਾਡੇ ਪਾਪ ਜ਼ਿਆਦਾ ਦੇਖਦੇ
ਆ ਅਦਰ ਪੀਪਲ ਡੋਨਟ ਸੀ
ਜਿਹੜੇ ਬਾਹਰਲੇ ਲੋਕੀ ਨਹੀਂ ਦੇਖਦੇ ਹੈਗੇ
ਐਂਡ ਦੇਰ ਆਰ ਥਿੰਗਸ ਦੇ ਡੋਨਟ ਸੀ
ਔਰ ਉਹ ਕਈ ਚੀਜ਼ਾਂ ਉਹ ਨਹੀਂ ਦੇਖਦੇ ਹੈਗੇ ਘਰ ਦੇ
ਦੈਟ ਓਨਲੀ ਗੋਡ ਸੀਜ਼ ਦੈਟ ਆਰ ਇਨ ਆਰ ਥੋਟਸ
ਜਿਹੜੇ ਸਿਰ ਪਰਮੇਸ਼ਰ ਦੇਖਦਾ ਹੈਗਾ ਜੋ ਸਾਰੇ ਜ਼ਿਹਨ ਦੇ ਸਾਰੇ ਦਿਮਾਗ ਦੇ ਸਾਰੇ ਦਿਲ ਚ ਹੈਗੀਆਂ
ਬਟ ਨੇਮਨ ਵਾਸ
ਲੇਕਿਨ ਨੇਮਾਨ ਕੋੜੀ ਥਾ
ਦਿਸ ਵਾਸ ਹਿਸ ਪ੍ਰੋਬਲਮ
ਇਹਦੀ ਮੁਸ਼ਕਿਲ
Secondly then,
Dusri gal,
Naaman and the servant.
Naaman aur Nukrani.
Now verse 2 tells us,
Dusri aaj likhya,
and the Syrians had gone out on raids and had brought back captive a young girl from the land of Israel. She waited on Naaman's wife.
Aur Rami dal bandh kar nikle aur Israel ke mulk mein se ek choti ladki ko asir karke le aaye the. Wo Naaman ki biwi ki khidmat karti thi.
The Syrians had captured her.
Syria
from Israel,
ਲੋਕਾਂ ਨੇ ਉਹ ਲੜਕੀ ਨੂੰ ਲੋਂਡੀ ਨੂੰ
and now she served Naaman's wife.
ਹੁਣ ਨਾਮਾਨ ਦੀ ਪਤਨੀ ਦੀ ਗੋਲੀ ਬਣ ਗਈ.
She was a servant.
ਨੌਕਰਾਨੀ.
Now look at this girl.
ਇਸ ਲੜਕੀ ਵੱਲ ਦੇਖੋ.
There are three characters in the narrative here.
ਇਸ ਮਿਸਾਲ ਦੇ ਵਿੱਚ ਤਿੰਨ ਗੱਲਾਂ ਹੈ ਕਿ ਉਸ ਲੜਕੀ ਬਾਰੇ
ਦੱਸਿਆ. Elisha, a mighty prophet.
Elisha, ਬਹਾਦਰ, ਇੱਕ ਮਹਾਨ
ਨਬੀ. Naaman, a mighty warrior.
ਨਾਮਾਨ, ਬਹਾਦਰ ਯੋਧਾ.
And this servant girl.
ਉਹਦੇ ਨੌਕਰਾਨੀ.
She is nobody.
ਉਹ ਕੁਛ ਵੀ, ਕੋਈ ਵੀ ਨਹੀਂ.
She's totally insignificant.
ਉਹ ਕੁਛ ਵੀ ਨਹੀਂ ਹੈਗੀ.
What does it tell us here?
ਕੀ ਲਿਖਿਆ?
About her.
ਇਸ ਲੜਕੀ ਬਾਰੇ.
It tells us. It doesn't tell us her name.
ਨਾਮ ਨਹੀਂ ਦੱਸਿਆ.
We don't know.
ਪਤਾ ਨਹੀਂ ਕੀ ਨਾਮ ਹੈ.
We don't know what tribe she comes from in Israel.
ਇਸਰਾਇਲ ਚ ਕਿਹੜੇ ਗੋਤਰ ਤੋਂ ਸੀਗੀ.
We don't know anything about her family.
ਕੁਛ ਨਹੀਂ ਪਤਾ ਇਸਦੇ ਪਰਿਵਾਰ ਦੇ ਬਾਰੇ.
There are no details disclosed about this girl.
ਇਸ ਲੜਕੀ ਬਾਰੇ ਕੁਛ ਨਹੀਂ ਦੱਸਿਆ ਗਿਆ.
She was nobody.
ਕਿਉਂਕਿ ਉਹ ਹੈ ਹੀ
ਕੁਛ ਨਹੀਂ. She was totally insignificant.
ਇਹਦਾ ਕੋਈ ਨਾਮ ਨਿਸ਼ਾਨ ਨਹੀਂ ਸੀਗਾ.
She's not important.
ਜ਼ਰੂਰੀ ਨਹੀਂ ਸੀ ਉਹ.
Add to that the fact that she was a young girl.
ਕਹਿੰਗੇ ਕਿ ਛੋਟੀ ਬੱਚੀ ਸੀਗੀ ਉਹ, ਛੋਟੀ
ਬੱਚੀ. Girls, women in those days were not respected.
Unna dinan vich ladkiyan di aadar izzat aadar nahi karde sige.
And so, you know, nobody would have listened to her.
Odi kon sunuga?
She's just a servant.
Nukrani, nukrani ya seva kar diya di kon sunuga?
So she's young.
Main choti umar di hai.
I mean, what does she possibly know?
Enu ki pata kis gal da?
What difference could she make to anyone's life?
Ede naal kisi di zindagi ki koi fark pain wala hai.
She was just an uneducated servant girl who cooked and cleaned for Naaman's wife.
Anpad ladki jehdi ke chura pocha ferdi si roti pani ban si safai kardi si Naaman di patni de layi hor kuch nahi si oh is to zyada.
But God had providentially strategically put her in Naaman's house for a purpose.
But Parmeshwar ne us ladki nu ਨੌਕਰਾਣੀ ਨੂੰ ਨਾਮਾਨ ਦੇ ਘਰ ਵਿੱਚ ਰੱਖਿਆ ਕਿਸੇ ਵਜ੍ਹਾ ਦੇ ਕਰਕੇ ਪ੍ਰਭੂ ਨੂੰ ਉੱਥੇ ਲੈ ਕੇ ਗਿਆ.
Do you think she enjoyed being there?
ਉਹਨੂੰ ਤਾਂ ਚੰਗਾ ਲੱਗਦਾ ਸੀਗਾ.
She was away from her family.
ਪਰਿਵਾਰ ਤੋਂ ਦੂਰ.
She longed to go back to Israel.
ਚਾਹੁੰਦੀ ਸੀ ਮੁੜ ਕੇ ਇਸਰਾਇਲ ਜਾਵਾਂ, ਆਪਣੇ ਟੱਬਰ 'ਚ ਮੁੜ ਕੇ ਜਾਵਾਂ.
But this was part of God's plan.
ਇਹ ਵੀ ਪ੍ਰਭੂ ਦੀ ਯੋਜਨਾ ਸੀਗੀ.
Where has God placed us?
ਸਾਨੂੰ ਕਿੱਥੇ ਰੱਖਿਆ ਪ੍ਰਭੂ ਨੇ?
Do you ever think to yourself?
ਸੋਚਿਆ ਕਦੇ?
You know what?
ਤੁਹਾਨੂੰ ਪਤਾ?
I'm sure all of us have done this.
ਜ਼ਰੂਰ ਸੀ ਸਾਰਿਆਂ ਨੇ ਕੀਤਾ ਹੋਣਾ.
Especially when you go through difficulties.
ਜੋ ਅਸੀਂ ਮੁਸ਼ਕਿਲਾਂ ਥਾਂ ਨਹੀਂ ਜਾਂਦੇ ਆ.
Say,
ਅਸੀਂ ਕਹਿੰਦੇ ਆ,
what am I doing here?
ਮੈਂ ਇੱਥੇ ਕੀ ਕਰ ਰਿਹਾ ਹਾਂ?
Why am I in this job?
ਮੈਂ ਇਸ ਨੌਕਰੀ ਵਿੱਚ ਕਿਉਂ ਹੈਗਾ?
Why am I in this home?
ਮੈਂ ਇਸ ਘਰ 'ਚ ਕਿਉਂ ਹੈਗਾ?
Why am I in this city? Why am I in this church?
ਇਸ ਸ਼ਹਿਰ 'ਚ ਮੈਂ ਕਿਉਂ ਹੈਗਾ? ਇਸ ਚਰਚ 'ਚ ਮੈਂ ਕਿਉਂ ਆਉਣਾ ਹੈਗਾ?
Why am I living next to these awful neighbors?
ਜਿਵੇਂ ਗੁਆਂਢੀ ਹੈਗਾ, ਮੈਂ ਆਪਣੇ ਗੁਆਂਢੀ ਦੇ ਨਾਲ ਕਿਉਂ ਰਹਿੰਦਾ ਹੈਗਾ? ਗੁਆਂਢੀ ਦੇ ਨੈਕਸਟ ਡੋਰ.
Who never cut their grass.
ਕਦੇ ਘਾਹ ਨਹੀਂ ਕੱਟਦੇ ਆਪਣਾ.
Or their hedge.
ਕਦੇ
and make a noise.
ਕਦੇ ਝਾੜੀ ਨਹੀਂ ਕੱਟਦੇ ਹੈਗੇ, ਰੋਲੀ ਪਾਉਂਦੇ ਹੈਗੇ ਆ ਗੁਆਂਢੀ ਸਾਡੇ.
Why am I in this marriage?
ਮੈਂ ਇਸ ਵਿਆਹ ਵਿੱਚ ਕਿਉਂ ਹੈਗਾ?
Why?
ਕਿਉਂ?
Why has God given me these children who give me such a hard time?
ਕਿਉਂ ਪ੍ਰਭੂ ਨੇ ਮੈਨੂੰ ਇਹਨਾਂ ਦੇ ਬੱਚੇ ਦਿੱਤੇ ਜਿਹੜੇ ਹਮੇਸ਼ਾ ਮੈਨੂੰ ਤੰਗ ਕਰਦੇ ਰਹਿੰਦੇ ਆ?
When things go wrong we say why?
ਜਦੋਂ ਕੰਮ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਸੀ ਤਾਂ ਕੀ ਕਹਿੰਦੇ? ਕਿਉਂ 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 ਕਿਉਂ?
Why did God place this young girl in this home?
ਕਿਉਂ ਪਰਮੇਸ਼ਵਰ ਨੇ ਇਸ ਨੌਕਰਾਨੀ ਲੜਕੀ ਨੂੰ ਉਸ ਘਰ ਦੇ ਵਿੱਚ ਰੱਖਿਆ? ਕਿਉਂ?
She had no name.
ਕੋਈ ਨਾਂ ਨਹੀਂ ਉਹਦਾ.
We don't know anything about her.
ਕੁਝ ਨਹੀਂ ਪਤਾ ਇਸ ਬੱਚੀ ਬਾਰੇ.
But the Lord put her there. She was a nobody.
ਕੋਈ ਵੀ ਨਹੀਂ ਸੀ ਬੇਨਾਮ, ਪਰ ਰੱਬ ਨੇ ਉਹਨੂੰ ਉੱਥੇ ਰੱਖਿਆ.
Why?
ਕਿਉਂ?
Look at verse 3.
ਤੀਸਰਾ ਦੇਖੋ.
Then she said to her mistress, if only my master were with the prophet who is in Samaria, for he would heal him of his leprosy.
Usne apni biwi se kaha, kaash mera aqa us nabi ke yahan hota jo Samaria mein hai, to wo use uske kor se shifa de deta.
This young girl with no name and no significance,
benaam ladki, gumnaam ladki, koi oda pata nahi kuch kiya ke kuch nahi, o ki kehndi hai?
Opened her mouth.
ਮੂੰਹ ਖੋਲਿਆ ਉਹਨੇ ਆਪਣਾ.
And she spoke.
ਬੋਲੀ.
She witnessed.
ਗਵਾਹੀ ਦਿੱਤੀ ਉਹਨੇ.
She spoke of her God.
ਕਿ ਆਪਣੇ ਰੱਬ ਬਾਰੇ ਦੱਸਿਆ ਉਹਨੇ.
Brother, sister, that is why God put her there.
ਇਸ ਕਰਕੇ ਪਰਮੇਸ਼ਰ ਨੇ ਉਸ ਲੜਕੀ ਨੂੰ
ਉੱਥੇ ਰੱਖਿਆ. She told Naaman's wife.
ਉਹਨੇ ਨਾਮਾਨ ਦੀ ਪਤਨੀ ਨੂੰ ਕਿਹਾ.
When Naaman could go to be cured of his disease.
ਉਹ ਦਸ ਲੜਕੀ ਦੱਸਿਆ ਨੇ ਮਾਦੀ ਪਤੀ ਨੂੰ ਕਿ ਉਹ ਕਿੱਥੇ ਜਾ ਕੇ ਆਪਣੇ ਕੋੜ ਤੋਂ ਸ਼ਿਫਾ ਪਾ ਸਕਦਾ ਹੈਗਾ.
Why has God put you and me where he has put you?
ਤੁਹਾਨੂੰ ਮੈਨੂੰ ਰੱਬ ਨੇ ਇੱਥੇ ਕਿਉਂ ਰੱਖਿਆ ਹੈਗਾ?
Shall I tell you why?
ਦੱਸਿਓ ਕਿਉਂ?
It's so that we open our mouths and we witness and tell people about the Lord.
ਮੂੰਹ ਖੋਲੋ ਆਪਣੇ ਮੂੰਹ ਖੋਲ ਕੇ ਗਵਾਹੀ ਦਿਓ ਲੋਕਾਂ ਨੂੰ ਦੱਸੋ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ.
As opportunities come.
ਜਿੱਦਾਂ ਮੌਕਾ ਮਿਲਦਾ ਮੂੰਹ ਖੋਲੋ ਆਪਣਾ.
And the words of this insignificant girl.
ਇਹ ਬੇਨਾਮ ਕਿਸੇ ਕੰਮ ਦੀ ਲੜਕੀ ਨੇ ਜਦੋਂ ਮੂੰਹ ਖੋਲਿਆ ਇਹਦੇ ਲਫ਼ਜ਼
ਨਿਕਲੇ. Would influence the powerful man like Naaman.
ਉਸ ਲੜਕੀ ਦੇ ਲਫ਼ਜ਼ਾਂ ਨੇ ਵੱਡੇ ਬਹਾਦਰ ਯੋਧਾ ਨੇ ਮਾਂ ਦੇ ਉੱਤੇ ਅਸਰ ਕੀਤਾ.
One of the greatest prophets, Elisha
nabi ote vi oda asar hoya,
and it would even influence the king of Syria
de raja ote vi usda asar hoya. Kiddi vaddi gall hai,
isn't this encouraging?
Kiddi vaddi gall hai ki socho,
we're always questioning, aren't we?
Assi hamesha sawal karde ha
whether we should speak or not. Look, my words are not significant.
Boliye ke na boliye mere ta lafz kuch bhi nahi hage.
This girl shows us,
eh bachchi ne dikhaya,
that if God wills,
je prabhu di marzi hagi aa,
he can take the most insignificant person,
bilkul nikamme ta nikamme namane ta namane insaan nu bhi leke,
God can use them to influence people even in high places.
Parmeshwar unna da istemal karda hai ga ke vadde jehde ohde de log hage aa unna utte vi asar ho sakda.
God can take our words,
prabhu sade lafzan nu leke,
and the Holy Spirit can use them as weak and feeble as they are.
Parmeshwar sade kamzor natane lafzan nu leke jidda de assi kamzor hage na unna lafzan leke
convict and convert people,
dusre lokan nu ਤੌਬਾ ਕਰਦੇ ਮਜਬੂਰ ਹੋਏ ਕਰਦਾ ਦਾ
ਪ੍ਰਭੂ. ਯੂ ਮੇ ਬੀ ਅ ਚਾਈਲਡ,
ਉਸ ਹੱਥ ਦੇ ਬੱਚੇ ਹੋਵੋ,
ਇਨ ਸਕੂਲ,
ਸਕੂਲ ਚ ਹੋਵੋ,
ਯੂ ਆਰ ਨਾਟ ਵਨ ਆਫ ਦ ਇਨਫਲੂਐਂਸਰਸ ਦੇਅਰ, ਇਨਫਲੂਐਂਸਰਸ ਦੇਅਰ,
ਸਕੂਲ ਦੇ
ਜਿਹੜੇ ਬੱਚੇ, ਯੂ ਮੇ ਬੀ ਇਨਸਿਗਨੀਫੀਕੈਂਟ,
ਉਸ ਹੱਥ ਦੇ ਸਕੂਲ ਦੇ ਵਿੱਚ ਤੁਹਾਡਾ ਕੋਈ ਅਸਰ ਨਾ ਹੋਵੇ, ਤੁਹਾਨੂੰ ਕੋਈ ਪਛਾਣਦਾ ਵੀ ਨਾ ਹੋਵੇ ਸਕੂਲ ਦੇ ਵਿੱਚ,
ਪੀਪਲ ਮੇ ਲੁੱਕ ਡਾਊਨ ਔਨ ਯੂ,
ਲੋਕੀ ਤੁਹਾਡੇ ਦੇਖ ਨੀਵੀਂ ਨਜ਼ਰ ਦੇਖਣਗੇ, ਕੁਝ ਵੀ ਨਹੀਂ ਹੈਗੇ.
ਯੂ ਥਿੰਕ ਆਈ ਕੈਨ ਨੈਵਰ ਬੀ ਯੂਜ਼ਡ,
ਮੈਂ
ਕੀ, ਯੂ ਡੋਨਟ ਨੋ ਵਾਟ ਗੋਡ ਕੈਨ ਡੂ,
ਤੁਹਾਨੂੰ ਕੀ ਪਤਾ ਤੁਹਾਡੇ ਕੋਲ ਰੱਬ ਕਿੱਡੇ ਵੱਡੇ ਵੱਡੇ ਕੰਮ ਕਰਾ ਸਕਦਾ.
ਮੇ ਬੀ ਆਈ ਕੈਨ ਟੂ ਇਵਨ ਇਨਫਲੂਐਂਸ ਯੂਰ ਹੈਡ ਟੀਚਰ,
ਤੁਹਾਨੂੂੰ ਕੀ ਪਤਾ ਉਸ ਬੱਚੇ ਦੇ ਤੁਹਾਡੇ ਬੱਚੇ ਦੇ ਬਾਅਦ ਤੁਹਾਨੂੰ ਕੀ ਪਤਾ ਤੁਹਾਡਾ ਬੱਚਾ ਹੈਡਮਾਸਟਰ ਤੇ ਅਸਰ ਕਰ ਸਕੇ.
ਯੂ ਆਰ ਅ ਸਟੂਡੈਂਟ ਐਟ ਯੂਨੀਵਰਸਿਟੀ ਐਂਡ ਯੂ ਆਰ ਇਨ ਔਰ ਆਫ ਯੂਰ ਲੈਕਚਰਰ,
ਤੁਸੀਂ ਯੂਨੀਵਰਸਿਟੀ ਜਾਂਦੇ ਜਿਹੜੇ ਪ੍ਰੋਫੈਸਰ ਹੈਗੇ ਤੁਸੀਂ ਉਹਨਾਂ ਤੋਂ ਡਰਦੇ ਆ ਪ੍ਰੋਫੈਸਰ ਆ.
ਐਂਡ ਯੂ ਥਿੰਕ ਯੂ ਨੋ ਆਈ ਸਾਊਂਡ ਡੰਬ ਇਫ ਆਈ ਟਾਕ ਅਬਾਊਟ ਕ੍ਰਿਸਚੀਅਨਿਟੀ,
ਮੈਂ ਤਾਂ ਬੇਵਕੂਫ ਲੱਗੂਗਾ,
ਲੌਜੀਕਲ,
ਮੈਂ ਤਾਂ ਬੇਵਕੂਫ ਲੱਗੂਗਾ ਜਿਵੇਂ ਪ੍ਰੋਫੈਸਰ ਦੇ ਮੋਹਰੇ ਮੂੰਹ ਖੋਲ ਕੇ ਦੱਸੂਗਾ ਉਹਨੂੰ ਆਪਣੇ ਵਿਸ਼ਵਾਸ ਦੇ ਬਾਰੇ, ਮੈਂ ਤਾਂ ਬੁਰ ਲੱਗੂਗਾ.
ਯੂ ਨੋ ਵਾਟ ਗੋਡ ਕੈਨ ਡੂ,
ਤੁਹਾਨੂੰ ਕੀ ਪਤਾ ਕਿ ਤੁਹਾਡੇ ਲਫ਼ਜ਼ਾਂ ਦੁਆਰਾ ਰੱਬ ਕਿੱਡੇ ਵੱਡੇ ਵੱਡੇ ਕੰਮ ਕਰ ਸਕਦਾ, ਕੀ ਕਰ ਸਕਦਾ.
ਇਫ ਯੂ ਟਾਕ ਟੂ ਯੋਰ ਸਪਾਊਸ,
ਆਪਣੀ ਤੀਵੀਂ ਨਾਲ ਗੱਲ ਕਰੋ, ਆਪਣੇ ਆਦਮੀ ਨਾਲ ਗੱਲ ਕਰੋ,
ਓਰ ਟੂ ਯੋਰ ਚਿਲਡਰਨ,
ਬੱਚਿਆਂ ਨਾਲ ਗੱਲ ਕਰੋ,
ਓਰ ਟੂ ਯੋਰ ਪੇਰੈਂਟਸ,
ਮਾਂ-ਬਾਪ ਨਾਲ ਗੱਲ ਕਰੋ.
ਯੂ ਮਾਈਟ ਬੀ ਦ ਮੋਸਟ ਇਨਸਿਗਨੀਫੀਕੈਂਟ ਇਨ ਯੋਰ ਫੈਮਿਲੀ,
ਹੋ ਸਕਦਾ ਕਿ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਸਭ ਤੋਂ ਛੋਟੇ, ਸਭ ਤੋਂ ਨਿਤਾਨੇ, ਸਭ ਤੋਂ ਕਮਜ਼ੋਰ, ਸਭ ਤੋਂ ਕੁਛ ਨਹੀਂ ਹੋਵੋ.
ਗੋਡ ਕੈਨ ਯੂਜ਼ ਲਿਟਲ ਪੀਪਲ ਲਾਈਕ ਯੂ ਐਂਡ ਮੀ,
ਤੁਹਾਡੇ ਮੇਰੇ ਵਰਗੇ ਛੋਟੇ ਛੋਟੇ ਕੁਛ ਵੀ ਨਹੀਂ ਇਨਸਾਨਾਂ ਦਾ ਇਸਤੇਮਾਲ ਕਰਦਾ ਪ੍ਰਭੂ ਆਪਣੀ ਮਹਿਮਾ ਦੇ ਲਈ.
ਪੌਲ ਸੈਡ ਦਿਸ ਇਨ 1 ਕੋਰਿੰਥੀਅਨਸ 1 ਵਰਸ 27.
ਪਹਿਲਾ ਕੋਰਿੰਥੀਅਨਸ 1 ਸਤਾਈ ਵਿੱਚ ਪੌਲਸ ਕੀ ਬਿਆਨ ਕਰਦਾ?
ਗੋਡ ਹੈਸ ਚੋਜ਼ਨ ਦ foolish things of the world,
parmeshwar ne duniya diyan bewakoofi bewakoof cheezan nu chunya,
to put to shame the wise,
taaki akal mandan nu sharminda kar sake.
And God has chosen the weak things of this world,
parmeshwar ne duniya di kamzor nataniyan cheezan nu chunya,
to put to shame that which is mighty,
ko jehde zabardast bahadur hai ge asur mein hai ge unhan nu sharminda kar sake.
God loves to use servant girls,
ਪਰਮੇਸ਼ਵਰ ਨੂੰ ਚੰਗਾ ਲੱਗਦਾ ਨੌਕਰਾਣੀ ਲੜਕੀਆਂ ਦਾ ਇਸਤੇਮਾਲ ਕਰਨਾ.
ਇਨਸਿਗਨੀਫੀਕੈਂਟ ਪੀਪਲ,
ਉਹਨਾਂ ਲੋਕਾਂ ਦੇ ਸਾਹਮਣੇ ਜਿਹੜੇ ਮੁਸ਼ਕਿਲ ਲੋਕ ਹੈਗੇ
ਆ. ਬਿਕਾਜ਼ ਇਫ ਹੀ ਯੂਜ਼ਸ ਦ ਗ੍ਰੇਟ ਐਂਡ ਮਾਈਟੀ,
ਕਿਉਂਕਿ ਜੋ ਬੜੇ ਬੜੇ ਬਹਾਦਰ ਯੋਧੇ ਲੋਕਾਂ ਦਾ ਇਸਤੇਮਾਲ ਕਰੇ,
ਐਵਰੀਬਾਡੀ ਵਿਲ ਥਿੰਕ ਦਿਸ ਇਜ਼ ਦ ਵਰਕ ਆਫ ਗ੍ਰੇਟ ਮੈਨ,
ਸਾਰੇ ਕਹੋਗੇ ਇਹ ਤਾਂ ਕੋਈ ਵੱਡੇ ਬਹਾਦਰ ਬੰਦੇ ਦਾ ਕੰਮ ਆ, ਕਿੱਡਾ ਵੱਡਾ ਕੰਮ ਕੀਤਾ
ਹੈਗਾ. ਵੈਨ ਹੀ ਯੂਜ਼ ਦਿਸ ਨੋਬਡੀ ਇਜ਼ ਲਾਈਕ ਯੂ ਐਂਡ ਮੀ,
ਜਦੋਂ ਤੁਹਾਡੇ ਮਿਰਗੇ ਮੇਰੇ ਵਰਗੇ ਕੁਝ ਵੀ ਨਹੀਂ ਲੋਕਾਂ ਦਾ ਇਸਤੇਮਾਲ ਕਰਦਾ ਪ੍ਰਭੂ ਆਪਣੇ ਕੰਮ ਦੇ ਲਈ,
ਸੀ ਦਿਸ ਇਜ਼ ਦ ਵਰਕ ਆਫ,
ਫਿਰ ਲੋਕੀ ਕਹਿੰਦੇ ਹਾਂ ਇਹ ਤਾਂ ਰੱਬ ਦਾ ਕੰਮ ਹੀ ਹੋ
ਸਕਦਾ. ਹੀ ਗੈਟਸ ਦ ਗਲੋਰੀ ਐਂਡ ਨਾਟ ਮੈਨ,
ਪ੍ਰਭੂ ਨੂੰ ਫਿਰ ਮਹਿਮਾ ਮਿਲਦੀ ਹੈਗੀ ਆ ਇਨਸਾਨਾਂ ਨੂੰ ਨਹੀਂ.
ਆਈ ਰਿਮੈਂਬਰ ਮੈਨੀ ਇਅਰਸ ਅਗੋ ਵੀ ਵੈਂਟ ਟੂ ਅ ਕਾਨਫਰੈਂਸ, ਬਿਟ ਲਾਈਕ ਦ ਅਬਾ ਕਾਨਫਰੈਂਸ ਦੈਟ ਯੂਜ਼ ਟੂ ਬੀ ਇਨ ਪਸਵੈਲੀ,
ਕਾਨਫਰੈਂਸ ਗਏ ਸੀ ਜਿਹਦਾ ਅਬਾ ਕਾਨਫਰੈਂਸ ਹੁੰਦੀ ਉਦਾਂ ਦੀ ਸੀਗੀ,
ਐਂਡ ਵਨ ਆਫ ਦ ਸਪੀਕਰਸ ਵਾਸ ਆਇਜ਼ਕ ਸ਼ੋਅ, ਹੀ ਇਜ਼ ਦ ਡਾਇਰੈਕਟਰ ਆਫ Delhi Bible Institute in India.
Isaac Shothe, Delhi Bible Institute, the director's guy.
And he shared how a young man came to the Bible college wanting to be trained.
Well, this is because a young man came to Bible college and said, "I want to be trained."
But he couldn't read or write.
No, he couldn't read or write.
And so, on that basis, they refused his admission.
Well, because he didn't know how to read.
And he was broken because he wanted to share the gospel with others. And he wanted to know how to do church planting and learn a bit of theology.
Oh, chanda sega sikhna Bible de bare, chanda sega sikhna mandli ke da shuru kar ke, chanda sega seva karni. Oh, chanda sega prono oda unhone inkar karta.
But then Isaac Shaw interviewed him.
Fir Isaac Shaw ne udna gal kiti.
And this man had tears in his eyes.
Eh, banda ron la paya.
And Isaac Shaw saw that he had such a burden for his people, for
Isaac
the lost.
Isaac Shaw ne dekha ki insaan de andar apne guache hoye lokan de layi bahut vadda bojh hai ga.
And he was accepted on the course.
Un course unhan ne lenda.
He studied.
Unne padhai kiti.
He left college.
College chhadya unne.
And he evangelized.
Munadi shuru karti.
And he planted churches everywhere, and people were saved.
Jagah jagah mandliyan unne shuru kar ditiyan.
He was not the most educated. He didn't have all the theology that others may have had.
Sab to jyada padhe likhe nahi siga, ode piche degreeyan nahi sigiyan, baki lokan jinne ode ko akal nahi sigi, padhe likhe nahi siga.
He was a nobody in the eyes of the world.
Duniya di nazar jo kuch vi nahi sega, tuch insaan sega.
But the Lord used him.
Par permission us insaan da istemal kita.
Don't get me wrong, it's important that we understand the Bible and theology.
Galat na samjhna, assi Bible zaruri hai,
but we are never to trust our theology or our knowledge.
Kade apni akal te, apne gyan te, apni vidya te assi kade na prosar kiye.
Thinking that is somehow superior in wanting to save people.
Sochge ki sanu inna sari gallan honi chahidiyan, par assi ik ucche tareeke na vadde tareeke na jaake assi muradi karange.
We are to trust not our abilities but our God.
Apni qabiliyat utte prosar na kariye, apne rab utte prosar kariye.
Feeble efforts to save people.
Kamzor insana da istemal karta hega apni seva
dele. Brother, sister, do not be intimidated or scared to open your mouths and share the gospel with people.
Daro na kisi de mure apna muh khol ke dassan nu prabhu de bare, daro na sharmao na.
Because if God could use a servant girl,
kyunki je parmeshwar ek nokrani ladki da istemal kar sakda,
to influence Naaman.
ਨਿਮਾਨੂ ਤੇ ਅਸਰ ਕਰਨ ਦੇ ਲਈ
ਸੋ ਦੈਟ ਹਿਸ ਲਾਈਫ ਵੁੱਡ ਨੈਵਰ ਬੀ ਦ ਸੇਮ
ਕਿਉਂਕਿ ਜ਼ਿੰਦਗੀ ਬਦਲ ਜਿਵੇਂ ਮੁੜ ਕੇ ਉਦੋਂ ਦੀ ਨਾ ਰਵੇ
ਸ਼ੋਰਲੀ ਗੋਡ ਕੈਨ ਯੂਜ਼ ਯੂ
ਤਾਂ ਕੀ ਪ੍ਰਭੂ ਤੁਹਾਡੇ ਮੇਰੇ ਵਰਗੇ ਇਸਤੇਮਾਲ ਕਰ ਸਕਦਾ
ਗੋਡ ਕੈਨ ਯੂਜ਼ ਮੀ
ਪ੍ਰਭੂ ਕਰ ਸਕਦਾ
ਵਿਦ ਆਲ ਆਰ ਫੇਲਿੰਗਸ ਐਂਡ
ਸ਼ੋਰਲੀ ਸਾਰੀਆਂ ਗਲਤੀਆਂ ਦੇ ਨਾਲ ਸਾਰੀਆਂ ਕਮਜ਼ੋਰੀਆਂ ਦੇ ਨਾਲ ਨਾਕਾਮੀਆਂ ਦੇ ਨਾਲ ਫਿਰ ਵੀ ਪ੍ਰਭੂ ਸਾਡਾ ਇਸਤੇਮਾਲ ਕਰ ਸਕਦਾ
ਸੋ ਫਰਸਟਲੀ ਵੀ ਹੈਵ ਸੀਨ ਨੇਮ ਐਸ ਪ੍ਰੋਬਲਮ
ਨਿਮਾਨ ਦੀ ਮੁਸ਼ਕਲ ਦੇਖੀ
ਵੀ ਹੈਵ ਸੀਨ ਨੇਮਨ ਐਂਡ ਦ ਸਰਵੈਂਟ ਗਰਲ ਸ਼ੀ ਵਾਸ ਨੋਬਡੀ
ਨਿਮਾਨ ਔਰ ਨਕਰਾਨੀ ਲੜਕੀ ਦੇਖੀ
ਐਂਡ ਫਾਈਨਲੀ ਨੇਮਨਸ ਹੀਲਿੰਗ
ਨਿਮਾਨ ਦੀ ਸ਼ਿਫਾ.
Now, I'm going to be brief here because we don't have time. It's wonderful what happens. But I'm only going to scratch the surface. Let me, with this final point, also speak to anyone here who's not a believer. Naaman listened to the servant girl.
Naaman ne us nokrani ladki di gal suni.
And went and told the king of Syria.
Jaake Syria de raja ko gaya.
And said, look, this young girl is saying there's this man who could heal him.
Raja, ye ladki kehndi hai ki agar banda hega.
Verse 4. The king gave him a letter and said, go to Israel and be healed of your leprosy. Verse
6.
So Naaman goes, verse 5. He takes money, silver, gold, and expensive clothes.
He thinks
if I give gifts to them, then you know, if I can pay to be healed. That's what people think. I can be forgiven if I give my riches away to a certain person. Or through my own efforts or my good works. To cut a long story short, eventually Naaman is sent to Elisha the prophet. And Naaman goes with his men, his chariots, his horses.
And he's
outside Elisha's door. Verse And he expects Elisha to come out. I mean, Naaman is an important man. And he expects Elisha to come out and wave his hands around. Do something dramatic. Like people do. False prophets, you get all over the place. You know, make a big show and a dance and do this and do that. You know, let's lay hands, you'll collapse, you'll fall over, you'll be healed. There's plenty of these around. He's expecting Elisha to come and do this. To be healed of his leprosy. Is that what you expect? So many people say, I will come to the Lord when something dramatic happens. And they wait. They'll be waiting forever. Verse 9, Elisha doesn't even come out. He just sends instructions. Go wash 7 times in the River Jordan. And you'll be clean. Verse 11. Naaman is furious. Wash in the River Jordan. He said, I thought Elisha will come out and do something dramatic and wave his hands and I'll be clean. Naaman was proud. You know, he wanted something dramatic. He's an important man. And he said, look, I'm not going to wash. That's a dirty river. Our rivers in Syria are cleaner. Verse 12, he turned around in a rage to go home. It wasn't the river itself that would clean him. There's nothing special about water. You know, these days there are Christians. They think, I'm going to go to the River Jordan in Israel and get baptized. As if your baptism is worth more in the River Jordan. That's nonsense. You can get baptized in a local river, in the swimming pool, anywhere. I mean, we have a jacuzzi here. Why do you want to go to Israel? It's lovely and warm.
Israel jaake paise kharch ke kyon jana hai ke baptism lende rahe itthe se heater la ke pani garam karke nahaunde aa.
It's not the water that would heal him, but God's
instruction.
God was dealing with Naaman's pride. When you hear that Jesus died for sinners,
God
laid your punishment upon him. And all you need to do is repent and believe and you'll be saved. And your sins will be forgiven. Do you say, is that all I need to do? I thought I'd need to do something special to earn my salvation. You know, we're proud, aren't we? We want something hard. It hurts our pride. All I need to do is repent and believe. It's you are not saved by your works.
Listen. Your
effort, you need to put your pride to one side.
You
need to believe that Christ did it
for you. Naaman
was mad.
He
was angry. But in verse 13, one of the servants said, look, obey the prophet. If he told you to do something difficult, you would have done it.
ਕਹਿੰਦਾ ਜੇ ਉਹ ਤੈਨੂੰ ਕਹਿੰਦਾ ਕੁਛ ਵੱਡਾ ਬਾਬ ਜ਼ਿਆਦਾ ਕੰਮ ਕਰਦੇ ਤਾਂ ਫਿਰ ਵੀ ਤੂੰ ਕਰਦਾ ਹੀ.
What have you got to lose? Just go to the river Jordan and dip yourself seven times.
ਤੇਰਾ ਕੀ ਕਸ ਜਾਣਾ? ਜਾ ਕੇ ਦਰਿਆ ਜਾ ਕੇ ਸੱਤ ਦਫ਼ੇ ਚੋਬੇ ਲਾ ਲਾ, ਹੋਰ ਤੇਰਾ ਕੀ ਕਰਨਾ?
So he humbled himself and he went.
So Naaman ne apne aap nu neva karke hina karke ta chale gaya.
Verse 14 it says he was clean as a little child. His skin was healed.
ਤਾਂ ਜਾਨ ਦੇ ਕੀ ਲਿਖਿਆ ਗਿਆ? ਔਰ ਵੋ ਪਾਕ ਸਾਫ ਹੁਆ ਛੋਟੇ ਬੱਚੇ
ਕੀ ਮਿਲ ਜਾਂਦਾ. What have you got to lose if you're not a Christian?
ਜੇ ਤੁਸੀਂ ਵਿਸ਼ਵਾਸੀ ਨਹੀਂ ਹੈਗੇ ਤਾਂ ਕਿਹੜੀ ਚੀਜ਼ ਤੁਹਾਡੇ ਕੋਲ ਚੱਲ ਜੇ ਨਹੀਂ ਹੈਗੀ ਜੇ ਅਸੀਂ ਕਰ ਲਓਗੇ ਤਾਂ?
Why not turn to Christ?
ਕਿਉਂ ਨਹੀਂ ਤੁਸੀਂ ਮੁੜਦੇ ਪ੍ਰਭੂ ਵੱਲ?
Is there anything else that will clean you from your sin?
No. ਹੋਰ ਕੋਈ ਚੀਜ਼ ਹੈ ਜਿਹੜੀ ਤੁਹਾਨੂੰ ਤੁਹਾਡੇ ਪਾਪ ਤੋਂ ਧੋ ਸਕਦੀ ਹੈ?
Repent and believe.
Toba karo aur vishwas karo bas.
And when you do that,
jab karunge,
you'll be totally and completely cleansed of your sin.
Pure de pure tusi apne paap to shudh honge, pure de pure tusi apne paap to
purto. Your sin will be as white as snow.
Tode paap jehde sige na lal kirmchi, oh safed barf wanger hoyunge.
Naaman returned to Elisha.
Naaman Elisha ko wapas aaya.
Look at what he says in verse 15. Now we'll read this.
15 padho, 15 ki likha.
And he returned to the man of God, he and all his aides, and came and stood before him and said, Indeed, now I know there is no God in all the earth except in Israel. Now therefore, please take a gift from your servant.
Pandra aaj Naaman kehnda, phir wo apne jilao ke saath logon samet marde khuda ke paas lauta aur uske samne khada hua. ਔਰ ਕਹਿਣੇ ਲਗਾ ਕਿ ਦੇਖ ਅਬ ਮੈਨੇ ਜਾਣ ਲਿਆ ਕਿ ਇਸਰਾਇਲ ਕੋ ਸ਼ੋਰ ਔਰ ਕਹੀਂ ਰੂਏ ਜ਼ਮੀਨ ਪਰ ਕੋਈ ਖੁਦਾ ਨਹੀਂ, ਇਸ ਲਈ ਅਬ ਕਰਮ ਫਰਮਾ ਕਰ ਆਪਣੇ ਖਾਦਮ ਕਾ ਹਦੀਆ ਕਬੂਲ ਕਰ.
ਟਰਨ, ਰਿਪੈਂਟ, ਬਿਲੀਵ,
ਮੁੜ ਵਿਸ਼ਵਾਸ ਕਰ,
ਐਂਡ ਯੂ ਵਿਲ ਡਿਸਕਵਰ,
ਔਰ ਤੂੰ ਤੁਸੀਂ ਜਾਣੋਗੇ,
ਦੇਰ ਇਜ਼ ਨੋ ਅਦਰ ਗੋਡ ਔਨ ਦਿਸ ਅਰਥ,
ਰੂਏ ਜ਼ਮੀਨ ਤੇ ਹੋਰ ਕੋਈ ਖੁਦਾ ਨਹੀਂ ਹੈ,
ਇਨ ਦ ਯੂਨੀਵਰਸ,
ਰੂਏ ਜ਼ਮੀਨ ਉੱਤੇ,
except the God of the Bible,
sivai sade parmeshwar prabhu yeshu masih de,
and Christ,
prabhu yeshu masih,
who can cleanse you and wash you of your sin,
prabhu yeshu masih hege kalle jere sanu sade paapon to dho ke shuddh karke sanu maaf kar sakde hege.
Isn't this incredible?
Kiddi vaddi gall aa,
the words of a simple servant,
ek sadharan ਗਰੀਬ ਨੌਕਰਾਨੀ ਜਿਹਦੀ ਕੁਛ ਹੈ ਸੀ,
ਚੇਂਜ ਦ ਲਾਈਫ ਆਫ ਅ ਮਾਈਟੀ ਮੈਨ ਹੂ ਬੀਕੇਮ ਅ ਬਿਲੀਵਰ.
ਉਸ ਲੜਕੀ ਦੀ ਗਵਾਹੀ ਨੇ ਇੱਕ ਵੱਡੇ ਯੋਧਾ ਨੌਮਾਨ ਦੀ ਜ਼ਿੰਦਗੀ ਨੂੰ ਬਦਲ ਦਿੱਤਾ, ਜਿਹੜਾ ਕਿ ਜਿਹਨੇ ਤੌਬਾ ਕਰ ਲਈ.
ਆਈ ਡਿਲੇਡ ਇਨ ਗਿਵਿੰਗ ਦ ਗੋਸਪਲ ਟੂ ਮਾਈ ਫਰੈਂਡ.
ਭਾਈ ਕਹਿੰਦੇ ਮੈਂ ਦੇਰ ਕਰ ਦਿੱਤੀ ਆਪਣੇ ਦੋਸਤ ਨੂੰ ਵਚਨ ਜਾ ਕੇ
ਸੁਣਾਉਣ. ਫਾਰ ਐਜ਼ ਆਈ ਨੋ ਹੀ ਡਾਈਡ ਵਿਦਆਊਟ ਕ੍ਰਾਈਸਟ.
ਜਿੱਥੇ ਤੱਕ ਮੈਨੂੰ ਪਤਾ ਉਹ ਮਸੀਹ ਤੌਬਾ ਕੀਤੇ ਕਾ ਤਾਂ ਬਗੈਰ ਮਰ ਗਿਆ.
ਡੋਨਟ ਡਿਲੇ.
ਤੁਸੀਂ ਨਾ ਦੇਰ ਕਰੋ.
ਯੂ ਡੋਨਟ ਨੋ ਹਾਊ ਗੋਡ ਮੇ ਯੂਜ਼ ਯੂ.
ਤੁਹਾਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਕਿ ਪ੍ਰਭੂ ਕਿੱਦਾਂ ਤੁਹਾਡਾ ਇਸਤੇਮਾਲ ਕਰੂਗਾ, ਕਿੱਥੇ ਇਸਤੇਮਾਲ ਕਰੂਗਾ ਤੁਹਾਡਾ ਕਿਸੇ ਦੇ ਬਚਾਉਣ ਦੇ ਲਈ.
ਬਿਕਾਜ਼ ਗੋਡ,
ਕਿਉਂਕਿ ਪਰਮੇਸ਼ਰ
ਲਵਸ ਟੂ ਯੂਜ਼ ਨੋਬਡੀ.
ਪ੍ਰਭੂ ਕੁਛ ਵੀ ਨਹੀਂ, ਲੋਕ ਹੈਗੇ ਨਾ ਨਤਾਣੇ ਲੋਕ, ਉਹਨਾਂ ਦਾ ਇਸਤੇਮਾਲ ਕਰਨਾ ਪਸੰਦ ਕਰਦਾ.